ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮਾਰਥ ਦੇ ਰਸਤੇ 'ਤੇ ਚੱਲਦਿਆਂ ਅਸੀਂ ਕਈ ਪ੍ਰਕਾਰ ਦੀ ਘਾਲਣਾ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅਕਾਲ ਪੁਰਖ ਨੂੰ ਰਿਝਾਉਂਦੇ ਹਾਂ, ਪਰ ਗੁਰਬਾਣੀ ਅਨੁਸਾਰ ਸਾਡੇ ਯਤਨ ਕੀ ਹੋਣੇ ਚਾਹੀਦੇ ਹਨ, ਗੁਰੂ ਕਿਵੇਂ ਸਾਡੇ 'ਤੇ ਮਿਹਰਬਾਨ ਹੁੰਦਾ ਹੈ, ਇਹ ਹੈ ਸਾਡਾ ਅੱਜ ਦਾ ਗੁਰਬਾਣੀ ਵਿਚਾਰ। ਕਰੋ ਯਤਨ ਜੇ ਹੋਏ ਮਿਹਰਬਾਨਾ, ਕਰੋ ਯਤਨ ਜੇ ਹੋਏ ਮਿਹਰਬਾਨਾ ਦੀ ਇਸ ਪੰਕਤੀ ਦੇ ਦੋ ਪੱਖ ਹਨ, ਇੱਕ ਕਰੋ ਯਤਨ ਅਤੇ ਦੂਸਰਾ ਹੋਏ ਮਿਹਰਬਾਨਾ। ਕਰੋ ਯਤਨ ਦੇ ਅੰਤਰੀ ਭਾਵ ਨੂੰ ਸਪਸ਼ਟ ਕਰਨ ਲਈ ਗੁਰਮੁਖ ਪਿਆਰਿਆਂ ਨੇ ਕੁਝ ਵਿਚਾਰਾਂ ਪੇਸ਼ ਕੀਤੀਆਂ ਹਨ। ਕਹਿੰਦੇ ਸੂਰਜ ਹਮੇਸ਼ਾ ਪ੍ਰਕਾਸ਼ਵਾਨ ਹੈ, ਇਸ ਦੀ ਧੁੱਪ ਦਾ ਪ੍ਰਕਾਸ਼ ਆਦਿ ਤੋਂ ਸਹਿਜ ਸੁਭਾਏ ਹੋ ਰਿਹਾ ਹੈ। ਇਸ ਤਰ੍ਹਾਂ ਇਹ ਪ੍ਰਕਾਸ਼ ਸਾਡੇ ਲਈ ਇੱਕ ਇਲਾਹੀ ਦਾਤ ਹੈ, ਇਹ ਅਮਿਤ ਹੈ, ਅਥਾਹ ਹੈ, ਇਕਸਾਰ ਹੈ, ਸਦੀਵੀ ਹੈ, ਸਹਿਜ ਸੁਭਾਏ ਹੈ, ਇਹ ਨਿੱਘ ਸਰੂਪ ਹੈ, ਸੁਖਦਾਈ ਹੈ, ਜੀਵਨ ਦਾਤਾ ਹੈ, ਸ਼ਕਤੀ ਦਾਤਾ ਹੈ, ਪ੍ਰਕਾਸ਼ ਰੂਪ ਹੈ, ਹਨੇਰ ਖੰਡਨ ਹੈ, ਇਹ ਵਿਤਕਰਾ ਰਹਿਤ ਹੈ, ਨਿਰਮਲ ਹੈ, ਸਰਬ ਵਿਆਪੀ ਹੈ। ਇਸ ਧੁੱਪ ਦੇ ਪ੍ਰਕਾਸ਼ ਲਈ ਅਸੀਂ ਕੋਈ ਸੋਚ ਨਹੀਂ ਕੀਤੀ, ਵਿਉਂਤ ਨਹੀਂ ਕੀਤੀ, ਮੰਗ ਨਹੀਂ ਕੀਤੀ, ਘਾਲਣਾ ਨਹੀਂ ਘਾਲੀ, ਇਹਦੀ ਕੀਮਤ ਨਹੀਂ ਦਿੱਤੀ। ਜਦੋਂ ਅਸੀਂ ਇਸ ਧੁੱਪ ਦੀ ਇਲਾਹੀ ਦਾਤ ਤੋਂ ਵਾਂਝੇ ਹੁੰਦੇ ਹਾਂ ਤਾਂ ਇਹਦੇ ਵਿੱਚ ਧੁੱਪ ਦਾ ਜਾਂ ਇਹਦੇ ਸੋਮੇ ਸੂਰਜ ਦਾ ਕੋਈ ਦੋਸ਼ ਨਹੀਂ ਹੁੰਦਾ। ਜਦ ਅਸੀਂ ਕਿਸੇ ਵਜ੍ਹਾ ਨਾਲ ਧੁੱਪ ਤੋਂ ਉਰਲੇ ਹੋ ਜਾਂਦੇ ਹਾਂ, ਫਿਰ ਧੁੱਪ ਦੇ ਸੁਖਦਾਈ ਗੁਣਾਂ ਤੋਂ ਵਾਂਝੇ ਹੋ ਜਾਂਦੇ ਹਾਂ, ਅਤੇ ਜਦੋਂ ਫਿਰ ਧੁੱਪ ਦੇ ਪ੍ਰਕਾਸ਼ ਵਿੱਚ ਆਪਣੇ ਆਪ ਨੂੰ ਪੇਸ਼ ਕਰ ਲੈਂਦੇ ਹਾਂ, ਧੁੱਪ ਦਾ ਸੁਖਦਾਈ ਨਿੱਘ ਅਤੇ ਚਾਨਣ ਮਾਣਦੇ ਹਾਂ। ਇਸ ਤਰ੍ਹਾਂ ਹਨੇਰੇ ਵਿੱਚੋਂ ਨਿਕਲ ਕੇ ਆਪਣੇ ਆਪ ਨੂੰ ਧੁੱਪ ਦੀ ਹਜ਼ੂਰੀ ਵਿੱਚ ਪੇਸ਼ ਕਰਨਾ, ਇਹ ਸਾਡਾ ਯਤਨ ਹੈ। ਜਦੋਂ ਅਸੀਂ ਅਕਾਲ ਪੁਰਖ ਦੀ ਹਜ਼ੂਰੀ ਜਾਂ ਯਾਦ ਵਿੱਚ ਰਹਿੰਦੇ ਹਾਂ ਤਾਂ ਸਾਨੂੰ ਅਕਾਲ ਪੁਰਖ ਦੀਆਂ ਸਾਰੀਆਂ ਦੇਵੀ ਦਾਤਾਂ ਸਹਿਜੇ ਹੀ ਪ੍ਰਦਾਨ ਹੋ ਜਾਂਦੀਆਂ ਹਨ। ਅਸੀਂ ਉਹਦੀ ਅਲੌਕਿਕ ਇਲਾਹੀ ਹਜ਼ੂਰੀ ਦਾ ਨਿੱਘ ਅਤੇ ਰਸ ਰੰਗ ਬਾਣਦੇ ਹਾਂ। ਇਹਦੇ ਐਨ ਉਲਟ ਜਦੋਂ ਸਾਡਾ ਮਨ ਆਪਣੇ ਸੋਮੇ ਅਕਾਲ ਪੁਰਖ ਤੋਂ ਬੇਮੁੱਖ ਹੋ ਕੇ ਉਹਦੀ ਭੁੱਲ ਵਿੱਚ ਵਿਚਰਦਾ ਹੈ ਤਾਂ ਅਸੀਂ ਸਾਰੀਆਂ ਇਲਾਹੀ ਦਾਤਾਂ ਤੋਂ ਵਾਂਝੇ ਹੋ ਕੇ ਮਾਇਕੀ ਭਰਮ ਦੇ ਹਨੇਰੇ ਕਾਰਨ ਦੁੱਖ ਕਲੇਸ਼ ਭੋਗਦੇ ਹਾਂ। ਪਰਮੇਸ਼ਰ 'ਤੇ ਭੁੱਲਿਆਂ ਵਿਆਪਨ ਸਭੇ ਰੋਗ, ਬੇਮੁੱਖ ਹੋਏ ਰਾਮ 'ਤੇ ਲੱਗਨ ਜਨਮ ਵਿਜੋਗ। ਅਕਿਰਤ ਕਨਾ ਕੋ ਰੱਖੇ ਨਾ ਕੋਈ, ਨਰਕ ਘੋਰ ਮੈਂ ਪਾਵਣਾ। ਇਸ ਤਰ੍ਹਾਂ ਪ੍ਰਕਾਸ਼ ਦਾ ਰਸ ਮੰਨਣਾ ਜਾਂ ਫਿਰ ਇਹਦੇ ਤੋਂ ਵਾਂਝੇ ਹੋਣਾ, ਇਹ ਸਾਡੇ ਮੁੱਢਲੇ ਯਤਨ ਦਾ ਹੀ ਨਤੀਜਾ ਹੈ। ਜਾਂ ਇਉਂ ਕਹੋ ਕਿ ਨਾਮ ਸਿਮਰਨ ਕਰਨਾ, ਇਹ ਆਤਮਿਕ ਪ੍ਰਕਾਸ਼ ਦੀ ਗੁਪਤ ਕੁੰਜੀ ਹੈ। ਅਕਾਲ ਪੁਰਖ ਦੀ ਯਾਦ ਜਾਂ ਸਿਮਰਨ ਹੀ ਨਾਮ ਦੇ ਪ੍ਰਕਾਸ਼ਮਈ ਆਤਮਿਕ ਮੰਡਲ ਜਾਂ ਉਹਦੀਆਂ ਇਲਾਹੀ ਦਾਤਾਂ ਦੇ ਭੰਡਾਰੇ ਦੀ ਕੁੰਜੀ ਹੈ। ਮਨ ਪਿਆਰਿਆ ਜੀਓ ਮਿੱਤਰਾ, ਹਰ ਨਾਮ ਜਪਤ ਪਰਗਾਸੋ, ਚੀਤ ਆਵੇ ਤਾਂ ਸਹਿਜ ਘਰ ਆਇਆ। ਪਰ ਇੱਥੇ ਇੱਕ ਅੱਤ ਡੂੰਘੀ ਜ਼ਰੂਰੀ ਕੁੰਡੀ ਖੋਲ੍ਹਣ ਦੀ ਲੋੜ ਹੈ ਕਿ ਅਸੀਂ ਜੋ ਕਰਮ ਕਰਦੇ ਹਾਂ ਉਹ ਕਿਸ ਭਾਵਨਾ ਵਾਲੇ ਹਨ। ਹੋਮੇ ਅਧੀਨ ਤ੍ਰੈ ਗੁਣਾਂ ਵਿੱਚ ਕੀਤੇ ਹੋਏ ਧਾਰਮਿਕ ਕਰਮ ਕਾਂਡ ਇਹ ਸਾਡੇ ਯਤਨ ਹੋ ਸਕਦੇ ਹਨ, ਨਤੀਜੇ ਨਹੀਂ, ਸਾਧਨ ਹਨ, ਪੂਰਨਤਾ ਨਹੀਂ, ਇਹ ਯਾਤਰਾ ਹੈ, ਮੰਜ਼ਿਲ ਨਹੀਂ, ਗਿਆਨ ਹੈ, ਪ੍ਰਕਾਸ਼ ਨਹੀਂ, ਇਹ ਘਾਲਣਾ ਹੈ, ਗੁਰਪ੍ਰਸਾਦ ਨਹੀਂ, ਇਹ ਪੌੜੀ ਤਾਂ ਹੈ, ਸਿਖਰ ਨਹੀਂ, ਇਹ ਕਲਾਸਾਂ ਹਨ, ਡਿਗਰੀ ਨਹੀਂ, ਕਿਰਿਆ ਹੈ, ਨਤੀਜਾ ਨਹੀਂ, ਇਹ ਫਲ ਹੈ, ਰਸ ਨਹੀਂ, ਫੁੱਲ ਹੈ, ਉਹਦੀ ਮਹਿਕ ਨਹੀਂ, ਇਹ ਬਲਬ ਤਾਂ ਹੈ, ਉਹਦੀ ਰੋਸ਼ਨੀ ਨਹੀਂ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇ। ਇਹ ਪਿਰਮ ਪਿਆਲਾ ਖਸਮ ਕਾ, ਜੈ ਭਾਵੇ ਤੈ ਦੇ। ਪਰ ਅਸੀਂ ਆਪਣੀ ਹੋਮੇ ਅਧੀਨ ਮਾਈਕੀ ਕ੍ਰਿਸ਼ਮਿਆਂ ਵਿੱਚ ਇੰਨੇ ਚੁੰਧਿਆਏ ਹੋਏ ਹਾਂ ਕਿ ਆਪਣੇ ਫਲਦਾਤਾ ਪਰਮੇਸ਼ਰ ਨੂੰ ਉੱਕਾ ਭੁੱਲ ਗਏ ਹਾਂ ਅਤੇ ਹੋਮੇ ਅਧੀਨ ਕੀਤੇ ਯਤਨਾਂ ਨੂੰ ਫਲ ਸਮਝੀ ਬੈਠੇ ਹਾਂ। ਜਿਸ ਚਿਰ ਇਹ ਮਨ ਲਹਿਰੀ ਵਿੱਚ ਹੈ, ਹੋਮੇ ਬਹੁਤ ਅਹੰਕਾਰ, ਸ਼ਬਦ ਸਾਧ ਨਾ ਆਵਈ, ਨਾਮ ਨਾ ਲੱਗੇ ਪਿਆਰ, ਸੇਵਾ ਥਾਏ ਨਾ ਪਵੇ ਤਿਸਕੀ, ਖਪ ਖਪ ਹੋਏ ਖੁਆਰ। ਅਸਲ ਵਿੱਚ ਇਹ ਫਲ ਆਤਮਿਕ ਦਾਤ ਹੈ ਜਿਹੜਾ ਕਿ ਧੁਰੋਂ ਸਤਿਗੁਰੂ ਦੁਆਰਾ ਪ੍ਰਦਾਨ ਹੁੰਦਾ ਹੈ। ਇਹਦੇ ਵਿੱਚ ਸਾਡੇ ਹੋਂਧਾਰੀ ਜੀਵਾਂ ਦਾ ਕੋਈ ਦਖਲ ਨਹੀਂ, ਇਹ ਤਾਂ ਗੁਰਪ੍ਰਸਾਦ ਹੈ, ਗ੍ਰੇਸ ਹੈ। ਜ਼ੋਰ ਨਾ ਮੰਗਣ, ਦੇਣ ਨਾ ਜ਼ੋਰ, ਤੁਦ ਵਿਣ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆ। ਦੇਵਣ ਵਾਲੇ ਕੇ ਹੱਥ ਦਾਤ ਹੈ, ਗੁਰੂ ਦੁਆਰੇ ਪਾਏ। ਉਦਾਹਰਣ ਲਈ, ਜਦ ਮਾਂ ਬਾਪ ਦੇ ਘਰ ਬੱਚੇ ਦਾ ਜਨਮ ਹੁੰਦਾ ਹੈ ਤਾਂ ਮਾਂ ਬਾਪ ਆਪਣੇ ਬੱਚੇ ਦਾ ਪਾਲਣ ਪੋਸ਼ਣ, ਉਹਦੀ ਖੁਸ਼ਹਾਲੀ, ਵਿੱਦਿਆ, ਵਿਆਹ, ਰੁਜ਼ਗਾਰ ਸਭ ਦੀਆਂ ਵਿਉਂਤਾਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਹਨ। ਸਾਰੀ ਉਮਰ ਉਹਦੇ ਲਈ ਸ਼ੁਭ ਇੱਛਾਵਾਂ, ਅਸੀਸਾਂ ਦਿੰਦੇ ਹਨ। ਦੇਖਿਆ ਗਿਆ ਹੈ ਕਿ ਜਨਮ ਤੋਂ ਪਹਿਲਾਂ ਹੀ ਮਾਂ ਬੱਚੇ ਲਈ ਦੁੱਧ ਵਾਲੀ ਬੋਤਲ, ਉਹਦੇ ਪੋਤੜੇ ਤਿਆਰ ਕਰਨ ਲੱਗਦੀ ਹੈ। ਇਹਦੇ ਤੋਂ ਜ਼ਾਹਿਰ ਹੈ ਕਿ ਮਾਂ ਦੀ ਕੁੱਖ ਵਿੱਚ ਬੱਚੇ ਦੇ ਨਿੰਮਣ ਨਾਲ ਹੀ ਉਹਦੀ ਭਲਾਈ ਦੀ ਸੋਚ, ਫਿਕਰ ਇਹ ਮਾਂ ਦੇ ਹਿਰਦੇ ਵਿੱਚ ਉਪਜ ਪੈਂਦੇ ਹਨ। ਇਸ ਤੋਂ ਕੀ ਸਿੱਧ ਹੋਇਆ ਕਿ ਜੀਵ ਦੇ ਉਪਜਣ ਦੇ ਨਾਲ ਹੀ ਅਕਾਲ ਪੁਰਖ ਦੇ ਹੁਕਮ ਅਨੁਸਾਰ ਜੀਵ ਦੀ ਭਲਾਈ ਲਈ ਸਾਰੇ ਪ੍ਰਬੰਧ ਅਗੇਤਰੇ ਆਰੰਭ ਹੋ ਜਾਂਦੇ ਹਨ। ਨਾਲ ਲਿਖਿਆ ਵਾਲਾ ਹੁਕਮ ਜੀਵ ਦੇ ਜਨਮ, ਉਹਦੇ ਪਾਲਣ ਪੋਸ਼ਣ, ਉਹਦੀ ਭਲਾਈ ਲਈ ਸੰਪੂਰਨ ਅਤੇ ਅਪੁੱਲ ਸਹਿਜ ਸੁਭਾਏ ਵਰਤ ਰਿਹਾ ਹੈ। ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਪਿਆ ਉੱਪਰ ਸਾਖ ਸਹਿਨ, ਮੁੱਖ ਪਿਆਓ ਬੈਠ ਕੋ ਦੈਨ। ਜਿਵੇਂ ਬੂਟੇ ਦੇ ਬੀਜ ਵਿੱਚ ਉਹਦੇ ਉਪਜਣ, ਪ੍ਰਫੁੱਲਤ ਹੋਣ, ਲੈ ਹੋਣ ਦਾ ਮੁਕੰਮਲ ਹੁਕਮ ਉਹਦੇ ਅੰਦਰ ਨਾਲ ਹੀ ਲਿਖਿਆ ਹੁੰਦਾ ਹੈ, ਇਹ ਨਾਲ ਲਿਖਿਆ ਵਾਲਾ ਹੁਕਮ ਜੀਵ ਦੇ ਦੁਨਿਆਵੀ ਜੀਵਨ ਦੀ ਖੁਸ਼ਹਾਲੀ ਲਈ ਵੀ ਕਾਫੀ ਹੈ। ਕਾਫੀ ਨਹੀਂ ਬਲਕਿ ਉਹਦੇ ਆਤਮਿਕ ਜੀਵਨ ਲਈ ਵੀ ਸਹਾਇਕ ਹੈ। ਇਹ ਜੀਵ ਨੂੰ ਮੁੜ ਆਪਣੇ ਨਿੱਜ ਘਰ ਵੱਲ ਪ੍ਰੇਰਦਾ ਹੈ, ਉਹਦੀ ਅਗਵਾਈ ਕਰਦਾ ਹੈ। ਇਹਦੇ ਨਾਲ ਲਿਖੇ ਹੁਕਮ ਨੂੰ ਬੁੱਝ ਕੇ ਇਹਦੀ ਰਜ਼ਾ ਵਿੱਚ ਚੱਲਣਾ ਸਿੱਖਣਾ ਆਉਣਾ ਚਾਹੀਦਾ ਹੈ। ਜੇਕਰ ਜੀਵ ਦੁਨੀਆਂ ਵਿੱਚ ਦੁੱਖ ਕਲੇਸ਼ ਭੋਗਦਾ ਹੈ ਤਾਂ ਇਹਦਾ ਕਾਰਨ ਕੀ ਹੈ? ਉਹ ਆਪਣੇ ਇਲਾਹੀ ਮਾਤਾ ਪਿਤਾ ਪਰਮੇਸ਼ਰ ਨੂੰ ਭੁੱਲ ਗਿਆ ਹੈ। ਹੁਕਮ ਦੀ ਰਜ਼ਾ ਵਿੱਚੋਂ ਨਿਕਲ ਕੇ ਹੋਮੇ ਦੇ ਆਸਰੇ ਆਪਣੀਆਂ ਸਿਆਣਪਾਂ ਦੁਆਰਾ ਆਪਣੇ ਭਾਣੇ ਵਿੱਚ ਚੱਲਦਾ ਹੈ ਅਤੇ ਆਪਣੇ ਭਾਣੇ ਜੋ ਚਲੇ ਭਾਈ ਵਿਛੜ ਚੋਟਾਂ ਖਾਵੇ। ਹੁਣ ਜ਼ਰੂਰੀ ਨੁਕਤਾ ਹੈ ਕਿ ਇਹ ਨਾਲ ਲਿਖਿਆ ਵਾਲਾ ਹੁਕਮ ਇਹ ਹਰ ਜੀਵ ਲਈ ਇੱਕ ਜੀਵਨ ਸੇਧ ਹੈ। ਇਹੀ ਉਹਦਾ ਨਿੱਜੀ ਧਰਮ ਹੈ, ਮੁਕੰਮਲ ਇਲਾਹੀ ਕਾਨੂੰਨ ਹੈ ਜੋ ਲੋਕ ਸੁਖੀਆ ਪਰਲੋਕ ਸੁਹੇਲਾ ਹੈ। ਇਹ ਅੰਤਰ ਆਤਮੇ ਬੀਜ ਹੈ ਜਿਹੜਾ ਅੰਦਰੋਂ ਉਪਜਿਆ, ਓਤ ਪੋਤ ਸਮਾਇਆ, ਰਵ ਰਿਹਾ ਭਰਪੂਰ ਹੈ। ਇਹ ਬਾਹਰਲੇ ਧਰਮਾਂ ਤੋਂ ਆਜ਼ਾਦ ਹੈ, ਸਾਰੇ ਕਰਮ ਕਾਂਡਾਂ ਤੋਂ ਪਰੇ ਹੈ, ਇਹ ਸਾਡੀ ਬੁੱਧੀ ਦੀ ਪਕੜ ਤੋਂ ਵੀ ਪਰੇ ਹੈ। ਇਹ ਬਖਸ਼ਿਸ਼ ਹੈ, ਗੁਰਪ੍ਰਸਾਦ ਹੈ ਜੋ ਅਬੁੱਝ, ਅਪਾਰ ਅਤੇ ਅਪੁੱਲ ਹੈ। ਉਦਾਹਰਣ ਲਈ, ਸਾਰੀ ਬਨਸਪਤੀ ਦੇ ਬੀਜਾਂ ਅੰਦਰ ਨਾਲ ਲਿਖੇ ਹੁਕਮ ਅਨੁਸਾਰ ਇੱਕ ਬੂਟਾ ਉਪਜਦਾ ਹੈ, ਵੱਧਦਾ, ਫੁੱਲਦਾ, ਫਲ ਦਿੰਦਾ ਹੈ। ਇਹਨਾਂ ਦੀਆਂ ਟਾਹਣੀਆਂ, ਪੱਤਿਆਂ, ਫਲਾਂ ਦੇ ਕੱਦ, ਰੰਗ, ਸਵਾਦ, ਉਮਰ ਵਿੱਚ ਭਿੰਨਤਾ ਹੁੰਦੀ ਹੈ। ਇਸ ਤਰ੍ਹਾਂ ਬਨਸਪਤੀ ਜਾਂ ਹੋਰ 84 ਲੱਖ ਜੂਨਾਂ ਦੇ ਜੀਵਾਂ ਵਿੱਚ ਸੀਮਤ ਬੁੱਧੀ ਹੋਣ ਕਰਕੇ ਇਹ ਆਪਣੀਆਂ ਸਿਆਣਪਾਂ ਜਾਂ ਉਕਤੀਆਂ ਜੁਕਤੀਆਂ ਨਹੀਂ ਵਰਤ ਸਕਦੇ। ਉਹ ਆਪਣੇ ਨਾਲ ਲਿਖੇ ਹੁਕਮ ਵਿੱਚ ਸਹਿਜੇ ਅਣਜਾਣੇ ਵਿਚਰਦੇ ਹਨ। 84 ਲੱਖ ਜੂਨਾ ਆਪੋ ਆਪਣੇ ਨਾਲ ਲਿਖੇ ਹੁਕਮ ਦੀ ਰਜ਼ਾ ਵਿੱਚ ਚੱਲਦੇ ਅਪੋਲ ਪਰਮੇਸ਼ਰ ਵੱਲ ਸਰਕਦੇ ਜਾਂਦੇ ਹਨ। ਉਹਨਾਂ ਦੀ ਆਤਮਿਕ ਤਰੱਕੀ ਸਹਿਜ ਸੁਭਾਏ ਹੋ ਰਹੀ ਹੈ। ਇਹੀ ਉਹਨਾਂ ਦਾ ਅੰਤਰਮੁਖੀ ਨਾਲ ਲਿਖਿਆ ਹੋਇਆ ਨਿੱਜੀ ਧਰਮ ਹੈ। ਉਹਨਾਂ ਦੇ ਕਲਿਆਣ ਵਾਸਤੇ ਅਸੀਂ ਦੇਖਦੇ ਹਾਂ ਕਿਸੇ ਬਾਹਰਲੇ ਧਰਮ ਜਾਂ ਮਜ਼ਹਬ ਦੀ ਲੋੜ ਨਹੀਂ ਹੁੰਦੀ, ਕਿਸੇ ਪ੍ਰਚਾਰ ਦੀ ਲੋੜ ਨਹੀਂ। ਇਹ ਜੂਨਾ ਹੁਕਮ ਰਜਾਈ ਚੱਲਣਾ ਅਨੁਸਾਰ ਅਦ੍ਰਿਸ਼ਟ ਅਟਲ ਅਪੁੱਲ ਆਪੋ ਆਪਣਾ ਨਿੱਜੀ ਧਰਮ ਅਣਜਾਣੇ ਕਮਾ ਰਹੀਆਂ ਹਨ। ਇਹ ਜੂਨਾ ਨਾ ਹਿੰਦੂ ਹਨ, ਨਾ ਮੁਸਲਮਾਨ, ਨਾ ਈਸਾਈ, ਨਾ ਮੁਸਾਈ, ਸਿਰਫ ਆਪਣੇ ਕਰਤੇ ਦੇ ਬਖਸ਼ੇ ਚਿੰਨ੍ਹਾਂ ਵਿੱਚ ਆਪੋ ਆਪਣਾ ਨਿੱਜੀ ਧਰਮ ਅਪੋਲ ਕਮਾ ਰਹੀਆਂ ਹਨ। ਇਨਸਾਨ ਇਹ ਆਪਣੀ ਤੀਖਣ ਬੁੱਧੀ ਦੁਆਰਾ ਮਨਮੋਹਣੀ ਮਾਇਆ ਦੀ ਖੋਜ ਅਤੇ ਉਹਦੇ ਕ੍ਰਿਸ਼ਮਿਆਂ ਵਿੱਚ ਇੰਨਾ ਗਲਤਾਨ ਹੋ ਜਾਂਦਾ ਹੈ ਕਿ ਆਪਣੇ ਕਰਤੇ ਪਰਮੇਸ਼ਰ ਅਤੇ ਉਹਦੇ ਨਾਲ ਲਿਖੇ ਹੁਕਮ ਨੂੰ ਉੱਕਾ ਭੁੱਲ ਜਾਂਦਾ ਹੈ। ਹੁਕਮ ਰਜਾਈ ਚੱਲਣਾ ਦੀ ਬਜਾਏ ਇਹ ਆਪਣੀ ਤੀਖਣ ਬੁੱਧੀ ਅਤੇ ਮਾਨਸਿਕ ਆਜ਼ਾਦੀ ਦੀ ਗਲਤ ਵਰਤੋਂ ਕਰਦਾ ਹੈ। ਇਸ ਕਰਕੇ ਜੀਵ ਤ੍ਰੈ ਗੁਣਾਂ ਦੇ ਕਾਨੂੰਨ ਜੋ ਮੈਂ ਕੀਆ ਸੋ ਮੈਂ ਪਾਇਆ ਅਨੁਸਾਰ ਆਪਣਾ ਕੀਤਾ ਭੁਗਤਦਾ ਰਹਿੰਦਾ ਹੈ। ਇਹਦਾ ਦੋਸ਼ ਕਦੀ ਰੱਬ 'ਤੇ ਅਤੇ ਕਦੀ ਦੂਜਿਆਂ 'ਤੇ ਲਾਉਂਦਾ ਹੈ। ਇਸ ਤਰ੍ਹਾਂ ਇਹ ਆਪਣੇ ਆਪ ਨੂੰ ਧੋਖਾ ਦਿੰਦਾ ਰਸਾਤਲ ਵੱਲ ਰੁੜਦਾ ਜਾਂਦਾ ਹੈ। ਇਨਸਾਨ ਪਰਮੇਸ਼ਰ ਨੂੰ ਭੁੱਲ ਗਿਆ ਹੈ, ਉਹਦੇ ਸੁਖਦਾਈ ਨਾਲ ਲਿਖੇ ਹੁਕਮ ਤੋਂ ਬੇਖਬਰ ਅਤੇ ਬੇਮੁੱਖ ਹੋ ਗਿਆ ਹੈ, ਜਿਸ ਕਰਕੇ ਉਹਦੀ ਵਿਛੜ ਚੋਟਾਂ ਖਾਵੇ ਵਾਲੀ ਦੁਰਗਤੀ ਹੋ ਰਹੀ ਹੈ। ਸੋ ਸਿਰਫ ਇਨਸਾਨੀ ਜੂਨ ਨੂੰ ਹੀ ਆਪਣੇ ਆਤਮਿਕ ਮਾਤਾ ਪਿਤਾ ਪਰਮੇਸ਼ਰ ਦੀ ਹੋਣ ਦੀ ਯਾਦ ਦਿਲਾਉਣ ਲਈ, ਉਸੇ ਨੂੰ ਹੁਕਮ ਰਜਾਈ ਚੱਲਣਾ ਦਾ ਸਬਕ ਸਿਖਾਉਣ ਲਈ, ਮੁੜ ਇਲਾਹੀ ਮਾਤਾ ਪਿਤਾ ਪਰਮੇਸ਼ਰ ਦੀ ਨਿੱਘੀ ਅਤੇ ਸੁਖਦਾਈ ਗੋਦ ਵੱਲ ਪ੍ਰੇਰਨ ਲਈ ਲੋੜ ਅਨੁਸਾਰ ਸਮੇਂ ਸਮੇਂ ਸਿਰ ਇਹ ਭਿੰਨ ਭਿੰਨ ਧਰਮ ਜਾਂ ਮਜ਼ਹਬ ਹੋਂਦ ਵਿੱਚ ਆਏ। ਇਸ ਤਰ੍ਹਾਂ ਅਕਾਲ ਪੁਰਖ ਨੇ ਆਦਿ ਤੋਂ ਹੀ ਸਮੇਂ ਸਮੇਂ ਸਿਰ ਗੁਰੂ, ਅਵਤਾਰ, ਸਾਧ, ਸੰਤ, ਮਹਾਂਪੁਰਖ, ਗੁਰਮੁਖ ਪਿਆਰੇ ਦੁਨੀਆਂ ਵਿੱਚ ਪ੍ਰਗਟ ਕੀਤੇ, ਜਿਨ੍ਹਾਂ ਨੇ ਸਮੇਂ ਅਨੁਸਾਰ ਆਪੋ ਆਪਣੇ ਧਰਮ ਚਲਾਏ, ਮਾਨਵਤਾ ਨੂੰ ਧਾਰਮਿਕ ਜੀਵਨ ਦੀ ਸੇਧ ਦਿੱਤੀ। ਇਹ ਸਾਰੀ ਇਲਾਹੀ ਖੇਲ ਕਿਸ ਗੱਲ ਦਾ ਪ੍ਰਤੀਕ ਹੈ? ਅਕਾਲ ਪੁਰਖ ਦਾ ਆਪਣੀ ਅੰਸ਼ ਜੀਵਾਂ ਲਈ ਇਹ ਸ਼ੁੱਭ ਭਾਵਨਾ ਅਤੇ ਅਥਾਹ ਪਿਆਰ ਦਾ ਪ੍ਰਗਟਾਵਾ ਹੈ। ਅੰਧਕੂਪ 'ਤੇ ਕਾਢਨਹਾਰਾ ਪ੍ਰੇਮ ਭਗਤ ਹੋਵਤ ਨਿਸਤਾਰਾ, ਸਾਧ ਰੂਪ ਆਪਣਾ ਤਨ ਧਾਰਿਆ, ਮਹਾਂ ਅਗਨ 'ਤੇ ਆਪ ਉਭਾਰਿਆ। ਪਰ ਇਹ ਬਾਹਰਲੇ ਕਰਮ ਕਾਂਡਾਂ ਵਾਲੇ ਧਰਮ ਇਹ ਬਾਹਰੋਂ ਮਨ, ਬੁੱਧੀ ਅਤੇ ਸਰੀਰ ਦੁਆਰਾ ਸਿੱਖੇ ਸਿਖਾਏ, ਸਮਝੇ ਸਮਝਾਏ, ਪੜ੍ਹੇ ਪੜ੍ਹਾਏ, ਧਾਰੇ ਕਮਾਏ ਅਤੇ ਘਾਲੇ ਜਾਂਦੇ ਹਨ। ਇਹ ਜੀਵਾਂ ਨੂੰ ਤ੍ਰੈ ਗੁਣਾਂ ਦੀ ਮਾਇਆ ਦੇ ਦਾਇਰੇ ਦੀ ਸੀਮਾ ਤੱਕ ਹੀ ਪਹੁੰਚਾ ਸਕਦੇ ਹਨ। ਬਾਹਰਮੁਖੀ ਧਰਮ ਇਹ ਸਾਰੇ ਕਰੋ ਯਤਨ ਤੱਕ ਸੀਮਿਤ ਹਨ। ਹੁਣ ਅਸੀਂ ਹੋਏ ਮਿਹਰਬਾਨਾਂ ਦੀ ਵਿਚਾਰ ਕਰਦੇ ਹਾਂ। ਹੋਏ ਮਿਹਰਬਾਨਾਂ ਦੀ ਖੇਲ ਨਿਰਾਲੀ ਹੈ। ਇਹ ਨਿਰੋਲ ਇਲਾਹੀ ਬਖਸ਼ਿਸ਼ ਹੈ, ਗੁਰਪ੍ਰਸਾਦ ਹੈ, ਨਦਰ ਕਰਮ ਹੈ। ਮਾਂ ਦੀ ਕੁੱਖ ਵਿੱਚ ਜਿਵੇਂ ਬੱਚੇ ਦੇ ਨਿੰਮਣ ਨਾਲ ਮਾਂ ਦੇ ਹਿਰਦੇ ਵਿੱਚ ਆਉਣ ਵਾਲੇ ਬੱਚੇ ਦੀ ਭਲਾਈ, ਉਹਦੇ ਪਾਲਣ ਪੋਸ਼ਣ ਲਈ ਅਨੇਕਾਂ ਸੋਚਾਂ, ਵਿਚਾਰਾਂ, ਵਿਉਂਤਾਂ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ। ਇਸੇ ਤਰ੍ਹਾਂ ਅਸੀਂ ਪਰਮੇਸ਼ਰ ਦੀ ਅੰਸ਼ ਹਾਂ। ਸਾਡੀ ਇਲਾਹੀ ਮਾਤਾ ਪਰਮੇਸ਼ਰ ਨੇ ਵੀ ਜਦ ਇਹ ਸਾਰਾ ਸੰਸਾਰ ਆਪਣੀ ਮੌਜ ਵਿੱਚ ਕਵਾਓ ਦੁਆਰਾ ਰਚਿਆ ਤਾਂ ਉਹਦੇ ਨਾਲ ਹੀ ਸੰਸਾਰ ਦੇ ਜੀਵਾਂ ਦੀ ਭਲਾਈ, ਇਹਨਾਂ ਦਾ ਪਾਲਣ ਪੋਸ਼ਣ, ਇਹਨਾਂ ਦੀ ਪ੍ਰਫੁੱਲਤਾ ਲਈ ਉਹਨੇ ਪੂਰਨ, ਮੁਕੰਮਲ, ਅਪੁੱਲ, ਸਦੀਵੀ ਇਲਾਹੀ ਹੁਕਮ ਜਾਰੀ ਕਰ ਦਿੱਤਾ। ਇਹੋ ਜਿਹਾ ਸੁਖਦਾਈ ਅਤੇ ਕਲਿਆਣਕਾਰੀ ਇਲਾਹੀ ਹੁਕਮ ਵਿੱਚ ਸਿਵਾਏ ਇਨਸਾਨੀ ਜੂਨ ਦੇ ਬਾਕੀ ਸਾਰੀਆਂ ਜੂਨਾਂ ਵਿਚਰ ਰਹੀਆਂ ਹਨ। ਅਕਾਲ ਪੁਰਖ ਨੇ ਇਨਸਾਨੀ ਜੂਨ ਨੂੰ ਆਪਣੇ ਸਰੂਪ ਵਿੱਚ ਘੜਿਆ, ਇਹਨੂੰ ਸਵੈ ਚਿੰਤਨ ਫਰੀਡਮ ਆਫ ਥੋਟਸ ਦੀ ਸ਼ਕਤੀ ਬਖਸ਼ੀ, ਤੀਖਣ ਬੁੱਧੀ ਪ੍ਰਦਾਨ ਕੀਤੀ। ਪਰ ਹੋਮੇ ਵੇੜਿਆ ਇਨਸਾਨ ਮਾਇਆ ਦੇ ਮਨਮੋਹਣੇ ਚਮਤਕਾਰਾਂ ਵਿੱਚ ਗਲਤਾਨ ਹੋ ਕੇ ਪਰਮੇਸ਼ਰ ਦੀਆਂ ਇਹਨਾਂ ਵਡਮੁੱਲੀਆਂ ਦਾਤਾਂ ਅਰਥਾਤ ਸਵੈ ਚਿੰਤਨ ਅਤੇ ਤੀਖਣ ਬੁੱਧੀ ਇਹਨਾਂ ਦੀ ਗਲਤ ਅਤੇ ਉਲਟ ਵਰਤੋਂ ਕਰਕੇ ਅਕਾਲ ਪੁਰਖ ਦੇ ਸੁਖਦਾਈ ਹੁਕਮ ਤੋਂ ਆਪਣੇ ਆਪ ਨੂੰ ਵਾਂਝੇ ਰੱਖਦਾ ਹੈ। ਫਿਰ ਉਹ ਆਪਣੇ ਭਾਣੇ ਜੋ ਚਲੇ ਭਾਈ ਵਿਛੜ ਚੋਟਾਂ ਖਾਵੇ ਅਨੁਸਾਰ ਦੁੱਖ ਭੋਗਦਾ ਹੈ। ਉਦਾਹਰਣ ਲਈ, ਜਦ ਕਿਸੇ ਦਾ ਬੱਚਾ ਗੁਆਚ ਜਾਏ ਤਾਂ ਮਾਂ ਬਾਪ ਬੱਚੇ ਲਈ ਮੋਹ ਮਮਤਾ 'ਚ ਦੁਖੀ ਹੋ ਕੇ ਤੜਫਦੇ ਹਨ, ਉਹਦੀ ਖੋਜ ਲਈ ਅਖਬਾਰਾਂ ਵਿੱਚ ਰੇਡੀਓ ਵਿੱਚ ਐਲਾਨ ਕਰਾਉਂਦੇ ਹਨ। ਜੇ ਕੋਈ ਉਹਨਾਂ ਦੇ ਬੱਚੇ ਦੀ ਖਬਰ ਦੇਵੇ ਉਹਨੂੰ ਸ਼ੁਕਰਾਨਾ ਦਿੱਤਾ ਜਾਏਗਾ। ਇਸੇ ਤਰ੍ਹਾਂ ਜਦੋਂ ਜੀਵ ਮਾਇਆ ਦੇ ਭਰਮ ਕਾਰਨ ਆਪਣੇ ਕਰਤੇ ਅਕਾਲ ਪੁਰਖ ਨੂੰ ਭੁੱਲ ਕੇ ਬੇਮੁੱਖ ਹੋ ਜਾਂਦੇ ਹਨ ਤਾਂ ਫਿਰ ਸਦਬਖਸ਼ਿੰਦ ਸਦਾ ਮਿਹਰਬਾਨਾ ਅਕਾਲ ਪੁਰਖ ਨੂੰ ਆਪਣੇ ਭੁੱਲੇ ਬੱਚਿਆਂ ਲਈ ਦੁੱਖ ਹੁੰਦਾ ਹੈ। ਉਹ ਬੇਅੰਤ ਮਾਇਆ ਵਿੱਚ ਗਵਾਚੇ ਜੀਵਾਂ ਨੂੰ ਇਸ ਮਾਇਕੀ ਭੌਜਲ ਵਿੱਚੋਂ ਕੱਢ ਕੇ ਆਪਣੇ ਨਿੱਜ ਘਰ ਵੱਲ ਪ੍ਰੇਰਨ ਲਈ ਸਮੇਂ ਸਮੇਂ ਸਿਰ ਗੁਰੂ ਅਵਤਾਰ ਸਾਧ ਸੰਤ ਹਰੀਜਨ ਗੁਰਮੁਖ ਪਿਆਰੇ ਜਗ ਵਿੱਚ ਭੇਜਦਾ ਹੈ, ਜਿਨ੍ਹਾਂ ਨੇ ਕਿ ਸਮੇਂ ਸਮੇਂ ਅਨੁਸਾਰ ਭਿੰਨ ਭਿੰਨ ਧਰਮ ਮਜ਼ਹਬ ਚਲਾਏ, ਆਪੋ ਆਪਣੀਆਂ ਬਾਣੀਆਂ ਲਈ ਸਾਡੀ ਪ੍ਰੇਰਨਾ ਅਤੇ ਅਗਵਾਈ ਲਈ ਛੱਡੀਆਂ। ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰਉਪਕਾਰੀਆ ਜਿਓ। ਤੁਮ ਕਾ ਰਾਵੋ ਮੇਰੇ ਮੀਤ, ਤੁਮਰੇ ਦੁਖੀ ਹਰ ਆਪ ਨਿਵਾਰੇ, ਅਪਦਾ ਪਈ ਬਤੀਤ। ਜਗਤ ਉਦਾਰਨ ਸੰਤ ਤੁਮਾਰੇ, ਦਰਸਨ ਪੇਖਤ ਰਹੇ ਅਗਾਏ। ਜੇਕਰ ਭੁੱਲੇ ਹੋਏ ਜੀਵ ਜਾਂ ਜਗਿਆਸੂਆਂ ਨੂੰ ਆਪਣੇ ਸੁਖਦਾਈ ਆਤਮਿਕ ਨਿੱਜ ਘਰ ਵੱਲ ਰੁੱਖ ਕਰਨ ਵਾਸਤੇ ਕੋਈ ਸਹਾਇਤਾ ਕਰੇ ਤਾਂ ਉਸ ਸਹਾਇਕ ਗੁਰਮੁਖ ਪਿਆਰੇ ਉੱਤੇ ਵੀ ਸਤਿਗੁਰਾਂ ਦੀ ਬਖਸ਼ਿਸ਼ ਹੁੰਦੀ ਹੈ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਹਾਂ ਸਦਕੇ ਤਿਨਾ ਗੁਰਸਿੱਖਾਂ, ਗੁਰਸਿੱਖ ਦੇ ਗੁਰਸਿੱਖ ਮਿਲਾਇਆ। ਗੁਰੂ ਨਾਨਕ ਪਾਤਸ਼ਾਹ ਨੇ ਗੁਰਸਿੱਖਾਂ ਦੇ ਕਲਿਆਣ ਲਈ 10 ਜਾਮੇ ਧਾਰਨ ਕੀਤੇ। ਆਪਣੀ ਬਖਸ਼ਿਸ਼ ਦੁਆਰਾ ਸਾਨੂੰ ਇਸ ਇਲਾਹੀ ਗੁਰਬਾਣੀ ਦੇ ਲੜ ਲਾਇਆ। ਇਹ ਜੋ ਗੁਰਬਾਣੀ ਦਾ ਇੰਨਾ ਪਾਠ ਕੀਰਤਨ ਕਥਾ ਦੁਆਰਾ ਪ੍ਰਚਾਰ ਹੋ ਰਿਹਾ ਹੈ, ਇਹ ਸਭ ਕੁਝ ਸਾਨੂੰ ਭੁੱਲਿਆ ਹੋਇਆ ਜਾਂ ਬੇਮੁੱਖ ਹੋਇਆ ਹੋਇਆ ਜੀਵਾਂ ਦੇ ਕਲਿਆਣ ਹਿੱਤ ਸਤਿਗੁਰੂ ਦੀ ਮਿਹਰ ਹੈ, ਬਖਸ਼ਿਸ਼ ਹੈ। ਅੱਜ ਦੇ ਵਿਗਿਆਨਕ ਜ਼ਮਾਨੇ ਵਿੱਚ ਇਹ ਗੁਰਬਾਣੀ ਦੀ ਦਾਤ ਅਨੇਕਾਂ ਤਰੀਕਿਆਂ ਨਾਲ ਵਰਤਾਈ ਜਾ ਰਹੀ ਹੈ, ਪਰ ਬਾਵਜੂਦ ਇੰਨੀਆਂ ਸਹੂਲਤਾਂ ਦੇ ਅਸੀਂ ਇਹਨਾਂ ਇਲਾਹੀ ਬਖਸ਼ਿਸ਼ਾਂ ਦਾ ਪੂਰਾ ਲਾਭ ਨਹੀਂ ਲੈਂਦੇ, ਬਲਕਿ ਮਾਇਕੀ ਭਰਮ ਵਿੱਚ ਇਹਨਾਂ ਦੀ ਗਲਤ ਵਰਤੋਂ ਕਰਦੇ ਹਾਂ। ਇਹਦੇ ਨਾਲ ਸਾਡਾ ਜੀਵਨ ਹੋਰ ਨਿੱਗਰਦਾ ਜਾਂਦਾ ਹੈ। ਇਸ ਦਾ ਕਾਰਨ ਕੀ ਹੈ ਕਿ ਧਰਮ ਜਾਂ ਪਰਮਾਰਥ ਵੱਲ ਸਾਡਾ ਯਤਨ ਜਾਂ ਤਾਂ ਗਲਤ ਹੈ, ਜਾਂ ਓਪਰਾ ਹੈ, ਅਤੇ ਜਾਂ ਫਿਰ ਅਪੂਰਨ ਹੈ। ਪਰਮਾਰਥ ਦੇ ਰਾਹ ਵਿੱਚ ਜੇ ਕੋਈ ਨੁਕਸ ਢਿੱਲ ਦੋਸ਼ ਹੁੰਦਾ ਹੈ, ਉਹਦੇ ਵਿੱਚ ਸਤਿਗੁਰੂ ਦੇ ਹੁਕਮ ਕਰੋ ਯਤਨ ਦੀ ਕਮਾਈ ਜਾਂ ਘਾਲਣਾ ਵਿੱਚ ਕਮੀ ਹੋ ਸਕਦੀ ਹੈ, ਸਤਿਗੁਰਾਂ ਦੀ ਬਖਸ਼ਿਸ਼ ਤਾਂ ਧੁੱਪ ਦੀ ਤਰ੍ਹਾਂ ਸਦਾ ਬਖਸ਼ਿੰਦ ਸਦਾ ਮਿਹਰਬਾਨ ਅਪੁੱਲ ਅਮਿਤ ਸਦੀਵੀ ਵਰਤ ਰਹੀ ਹੈ। ਸਦਾ 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 ਦਿਆਲ ਸਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਅਧਾਰੀ। ਸਾਡਾ ਯਤਨ ਸਤਿਗੁਰੂ ਦੀ ਹਜ਼ੂਰੀ ਵਿੱਚ ਪੂਰਨ ਸ਼ਰਧਾ ਭਾਵਨੀ ਅਤੇ ਪਿਆਰ ਨਾਲ ਆਪਣੇ ਆਪ ਨੂੰ ਪੇਸ਼ ਕਰਨਾ ਜਾਂ ਚਰਨ ਸ਼ਰਨ ਜਾਣਾ ਹੈ। ਸਾਡਾ ਯਤਨ ਕੀ ਹੋਣਾ ਚਾਹੀਦਾ ਹੈ? ਸਤਿਗੁਰੂ ਦੀ ਹਜ਼ੂਰੀ ਵਿੱਚ ਪੂਰਨ ਸ਼ਰਧਾ ਭਾਵਨੀ ਅਤੇ ਪਿਆਰ ਨਾਲ ਆਪਣੇ ਆਪ ਨੂੰ ਪੇਸ਼ ਕਰਨਾ ਜਾਂ ਚਰਨ ਸ਼ਰਨ ਜਾਣਾ। ਦੂਜੇ ਬੰਨੇ ਸਤਿਗੁਰੂ ਤਾਂ ਅਪਾਰ ਬਖਸ਼ਿਸ਼ ਦੁਆਰਾ ਬੇਅੰਤ ਅਮਿਤ ਇਲਾਹੀ ਦਾਤਾਂ ਦੀ ਝੜੀ ਸਦਾ ਲਾਈ ਰੱਖਦੇ ਹਨ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਨ ਸ਼ਬਦ ਵਿਚਾਰਾ। ਤੂੰ ਸੱਚਾ ਦਾਤਾਰ, ਨਿਤ ਦੇਵੇ ਚੜ੍ਹੇ ਸਵਾਇਆ। ਅਣਮੰਗਿਆ ਦਾਨ ਦੀਜੈ ਦਾਤੇ, ਤੇਰੀ ਭਗਤ ਭਰੇ ਭੰਡਾਰਾ। ਸਤਿਗੁਰ ਮੇਰਾ ਸਦਾ ਹੈ ਦਾਤਾ, ਜੋ ਇੱਛਾ ਸੋ ਫਲ ਪਾਏ। ਪ੍ਰੀਤ ਪ੍ਰੇਮ ਪਿਆਰ ਇਹ ਅਕਾਲ ਪੁਰਖ ਦਾ ਪ੍ਰਕਾਸ਼ ਰੂਪ ਹੈ। ਜਿਵੇਂ ਧੁੱਪ ਸੂਰਜ ਦੀ ਪ੍ਰਕਾਸ਼ ਰੂਪ ਹੈ, ਸੂਰਜ ਨੂੰ ਅਸੀਂ ਉਹਦੀ ਧੁੱਪ ਤੋਂ ਜਾਣਦੇ ਹਾਂ, ਇਸੇ ਤਰ੍ਹਾਂ ਅਕਾਲ ਪੁਰਖ ਦਾ ਸਰੂਪ ਕੀ ਹੈ? ਪ੍ਰੀਤ ਪ੍ਰੇਮ ਪਿਆਰ। ਪਰਮੇਸ਼ਰ ਨੂੰ ਅਤ ਪ੍ਰੀਤਮ ਪ੍ਰੇਮ ਪੁਰਖ ਜਾਂ ਪ੍ਰਿਆ ਲਫਜ਼ਾਂ ਨਾਲ ਬਾਣੀ ਵਿੱਚ ਸੰਬੋਧਨ ਕੀਤਾ ਗਿਆ ਹੈ। ਅਤ ਪ੍ਰੀਤਮ ਮਨਮੋਹਨਾ ਘਟ ਸੋਹਨਾ, ਪ੍ਰਾਣ ਅਧਾਰਾ ਰਾਮ, ਪ੍ਰਿਆ ਪ੍ਰੀਤ ਪਿਆਰੋ ਮੋਰੋ। ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਅਸੀਂ ਜੀਵ ਪਰਮੇਸ਼ਰ ਦੀ ਅੰਸ਼ ਹਾਂ ਅਤੇ ਸਾਡੇ ਵਿੱਚ ਵੀ ਇਲਾਹੀ ਪ੍ਰੀਤ ਪ੍ਰੇਮ ਪਿਆਰ ਦੀ ਚਿਣਗ ਪ੍ਰਵਿਰਤ ਹੈ। ਕਹੋ ਕਬੀਰ ਇਹ ਰਾਮ ਕੀ ਅੰਸ਼। ਅਤੇ ਪ੍ਰੇਮ ਪਿਆਰ ਦੇ ਪ੍ਰਗਟਾਵੇ ਨਾਲ ਹੀ ਪਿਆਰ ਦੀ ਸੰਪੂਰਨਤਾ ਹੁੰਦੀ ਹੈ। ਸੋ ਪਰਮੇਸ਼ਰ ਨੇ ਆਪਣੇ ਅਥਾਹ ਪਿਆਰ ਦੀ ਪੂਰਨਤਾ ਲਈ ਇਹ ਸਾਰੀ ਕਾਇਨਾਤ ਦੀ ਰਚਨਾ ਰਚੀ, ਇਹਦੇ ਵਿੱਚ ਆਪਣੇ ਇਲਾਹੀ ਪਿਆਰ ਦੀ ਚਿਣਗ ਰੱਖੀ। ਕਿਉਂ? ਤਾਂ ਕਿ ਪਰਮੇਸ਼ਰ ਆਪਣੀ ਅੰਸ਼ ਜੀਵਾਂ ਨਾਲ ਪਿਆਰ ਕਰ ਸਕੇ ਅਤੇ ਉਹਦੀ ਅੰਸ਼ ਆਪਣੀ ਇਲਾਹੀ ਮਾਂ ਦੇ ਇਲਾਹੀ ਪਿਆਰ ਦਾ ਜਵਾਬ ਦੇ ਸਕੇ, ਰਿਸਪੋਂਸ ਦੇ ਸਕੇ, ਅਤੇ ਇਸ ਤਰ੍ਹਾਂ ਇਲਾਹੀ ਪ੍ਰੀਤ ਪ੍ਰੇਮ ਪਿਆਰ ਦੀ ਪੂਰਨਤਾ ਨੂੰ ਛੋ ਸਕੇ। ਇਹੀ ਪਿਆਰ ਦੀ ਦੈਵੀ ਖਿੱਚ ਇਲਾਹੀ ਪ੍ਰੀਤ ਪ੍ਰੇਮ ਪਿਆਰ ਹੈ, ਜਿਹਦੇ ਨਾਲ ਕਿ ਇਸ ਕਾਇਨਾਤ ਦਾ ਜ਼ਰਾ ਜ਼ਰਾ ਆਪਸ ਵਿੱਚ ਇੱਕ ਦੂਜੇ ਵੱਲ ਵੀ ਅਤੇ ਉਹਦੀ ਅੰਸ਼ ਆਪਣੀ ਇਲਾਹੀ ਮਾਂ ਦੇ ਇਲਾਹੀ ਪਿਆਰ ਦੇ ਜਵਾਬ ਵਜੋਂ ਪਰਮੇਸ਼ਰ ਵੱਲ ਵੀ ਕਿਸੇ ਸੂਖਮ ਸਹਿਜ ਅਪੁੱਲ ਹੁਕਮ ਦੀ ਤਾਰ ਨਾਲ ਖਿਚੀਂਦਾ ਜਾ ਰਿਹਾ ਹੈ। ਇਹਦੇ ਆਸਰੇ ਸਾਰੀ ਕਾਇਨਾਤ ਜੁਗਾਂ ਜੁਗਾਂਤਰਾਂ ਤੋਂ ਬੱਝੀ ਹੋਈ ਹੈ, ਇਲਾਹੀ ਰਵਾਨਗੀ ਵਿੱਚ ਚੱਲ ਰਹੀ ਹੈ। ਇਸ ਇਲਾਹੀ ਖਿੱਚ ਦੀ ਪ੍ਰੀਤ ਤਾਰ ਨੂੰ ਹੀ ਗੁਰਬਾਣੀ ਵਿੱਚ ਨਾਮ ਜਾਂ ਸ਼ਬਦ ਕਿਹਾ ਗਿਆ ਹੈ। ਇਹਦੀ ਆਪ ਮੁਹਾਰੇ ਸਹਿਜ ਚਾਲ ਇਹਦੇ ਵਰਤਣ ਨੂੰ ਹੁਕਮ ਕਿਹਾ ਗਿਆ ਹੈ, ਜੋ ਕਿ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਸਦੀਵੀ ਵਗ ਰਿਹਾ ਹੈ। ਉਹ ਹੀ ਇਸ ਕਾਇਨਾਤ ਨੂੰ ਕਾਇਮ ਦਾਇਮ ਰੱਖਦਾ ਹੈ। ਇਹ ਪ੍ਰੀਤ ਤਾਰ, ਇਹ ਪ੍ਰੇਮ ਛੋ, ਇਹ ਪ੍ਰੇਮ ਟੁੰਬਣੀ, ਇਹ ਗੁਰਪ੍ਰਸਾਦ ਹੈ ਜਾਂ ਹੋਏ ਮਿਹਰਵਾਨਾ ਹੈ। ਪਰ ਸਾਡਾ ਹੋਮੇ ਵੇੜਿਆ ਮਨ ਪਰਮੇਸ਼ਰ ਦੀ ਬਖਸ਼ੀ ਬੁੱਧੀ ਨਾਲ ਆਪਣੀਆਂ ਉਕਤੀਆਂ ਜੁਕਤੀਆਂ ਸਿਆਣਪਾਂ ਘੋਟ ਕੇ ਆਪਣੇ ਭਾਣੇ ਵਿੱਚ ਵਰਤਦਾ ਹੈ, ਨਾਲ ਲਿਖੇ ਹੁਕਮ ਤੋਂ ਬੇਮੁੱਖ ਹੋ ਕੇ ਇਲਾਹੀ ਪ੍ਰੀਤ ਤਾਰ ਤੋਂ ਟੁੱਟ ਜਾਂਦਾ ਹੈ ਅਤੇ ਇਲਾਹੀ ਮਾਂ ਦੀਆਂ ਸੁੱਖ ਅਤੇ ਬਖਸ਼ਿਸ਼ਾਂ ਤੋਂ ਵਾਂਝਾ ਰਹਿੰਦਾ ਹੈ। ਉਦਾਹਰਣ ਲਈ, ਜੇਕਰ ਬਿਜਲੀ ਦੀ ਤਾਰ ਵਿੱਚ ਕੋਈ ਨੁਕਸ ਪੈ ਜਾਵੇ, ਬਲਬ ਬੁੱਝ ਜਾਂਦਾ ਹੈ, ਸਾਨੂੰ ਹਨੇਰੇ ਵਿੱਚ ਠੋਕਰਾਂ ਖਾਣੀਆਂ ਪੈਂਦੀਆਂ ਹਨ, ਇਸੇ ਤਰ੍ਹਾਂ ਸਾਡੇ ਮਨ ਦੀ ਸੁਰਤ ਦੀ ਤਾਰ ਵੀ ਜਦੋਂ ਅੰਤਰ ਆਤਮੇ ਪਰਮੇਸ਼ਰ ਦੇ ਨਾਮ ਉਹਦੇ ਹੁਕਮ ਜੀਵਨ ਰੋਂ ਤੋਂ ਟੁੱਟ ਜਾਂਦੀ ਹੈ ਤਾਂ ਸਾਡੇ ਮਨ ਉੱਤੇ ਅਗਿਆਨਤਾ ਦਾ ਹਨੇਰਾ ਛਾ ਜਾਂਦਾ ਹੈ। ਅਸੀਂ ਹੋਮੇ ਦੇ ਭਰਮ ਭੁਲੇਖਿਆਂ ਵਿੱਚ ਠੋਕਰਾਂ ਖਾਂਦੇ ਦੁੱਖ ਕਲੇਸ਼ ਭੋਗਦੇ ਹਾਂ। ਸੋ ਜਿਵੇਂ ਸੂਰਜ ਦੀ ਧੁੱਪ ਤੋਂ ਲਾਂਭੇ ਹੋ ਕੇ ਕਿਸੇ ਭੋਰੇ ਜਾਂ ਕੰਦਰਾ ਵਿੱਚ ਲੁਕ ਜਾਈਏ ਤਾਂ ਅਸੀਂ ਧੁੱਪ ਦੀ ਨਿੱਘੀ ਰੌਸ਼ਨੀ ਤੋਂ ਵਾਂਝੇ ਹੋ ਕੇ ਹਨੇਰੇ ਵਿੱਚ ਦੁੱਖ ਭੋਗਦੇ ਹਾਂ। ਜੇਕਰ ਅਸੀਂ ਮੁੜ ਆਪਣੀ ਇਲਾਹੀ ਮਾਂ ਦੀ ਨਿੱਘੀ ਗੋਦ ਦਾ ਪਿਆਰ ਮੰਨਣਾ ਚਾਹੁੰਦੇ ਹਾਂ ਤਾਂ ਅੰਤਰਮੁਖੀ ਹੋ ਕੇ ਸ਼ਬਦ ਸੁਰਤ ਦੀ ਤਾਰ ਦੁਆਰਾ ਅੰਤਰ ਆਤਮੇ ਇਲਾਹੀ ਹੁਕਮ ਨਾਮ ਜਾਂ ਜੀਵਨ ਰੋ ਨਾਲ ਜੁੜਨਾ ਜ਼ਰੂਰੀ ਹੈ। ਜਾਂ ਇਉਂ ਕਹੋ ਕਿ ਜੇਕਰ ਅਸੀਂ ਭਰਮ ਦੇ ਹਨੇਰੇ ਵਿੱਚੋਂ ਨਿਕਲਣਾ ਚਾਹੁੰਦੇ ਹਾਂ ਤਾਂ ਸਾਨੂੰ ਹੋਮੇ ਦੀ ਹਨੇਰ ਕੋਠੜੀ 'ਚੋਂ ਨਿਕਲ ਕੇ ਨਾਮ ਰੂਪੀ ਸੂਰਜ ਦੀ ਰੌਸ਼ਨੀ ਵਿੱਚ ਆਪਣਾ ਆਪ ਪੇਸ਼ ਕਰਨਾ ਪਏਗਾ। ਦੂਸਰੇ ਲਫਜ਼ਾਂ ਵਿੱਚ, ਮਾਇਆ ਵੱਲ ਪਿੱਠ ਕਰਕੇ ਮਨ ਦਾ ਰੁੱਖ ਇਲਾਹੀ ਸੂਰਜ ਅਕਾਲ ਪੁਰਖ ਵੱਲ ਕਰਨਾ ਪਏਗਾ। ਆਪਣੇ ਬੇਮੁੱਖ ਹੋਏ ਮਨ ਨੂੰ ਗੁਰੂ ਦੀ ਹਜ਼ੂਰੀ ਵਿੱਚ ਸਨਮੁੱਖ ਕਰਨਾ ਪਏਗਾ। ਇਸੇ ਨੂੰ ਚਰਨ ਸ਼ਰਨ ਜਾਣਾ ਕਿਹਾ ਜਾਂਦਾ ਹੈ। ਸ਼ਰਨ ਗਹੀਜੈ ਮਾਨ ਲੀਜੈ ਕਰੇ ਸੋ ਸੁਖ ਪਾਈਐ। ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੇ ਧਿਆਏ, ਅੰਤਰ ਆਤਮੇ ਸੰਭਾਲੇ, ਆਪ ਛੱਡ ਸਦਾ ਰਹਿ ਪਰਣੇ, ਗੁਰਬਿਨ ਅਵਰ ਨਾ ਜਾਣੇ ਕੋਏ, ਕਹੋ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇਹ ਸਾਡੇ ਲਈ ਕਰੋ ਯਤਨ ਹਨ। ਅਸੀਂ ਪਲ ਪਲ ਦਿਨ ਸਰਾਤ ਸਾਰੀ ਉਮਰ ਕਿਸੇ ਨੇ ਕਿਸੇ ਕੰਮ 'ਚ ਰੁੱਝੇ ਰਹਿੰਦੇ ਹਾਂ, ਪਰ ਸਾਡਾ ਰੁਝੇਵਾਂ ਤਿੰਨਾਂ ਗੁਣਾਂ ਵਿੱਚ ਮਾਇਆ ਤੱਕ ਹੀ ਹੁੰਦਾ ਹੈ। ਮਾਇਆ ਕਾਰਨ ਸਦ ਹੀ ਚੂਰੇ, ਮਨਮੁੱਖ ਕਬੇ ਨਾ ਉਸਤਤ ਕਰੇ। ਕੋਈ ਵਿਰਲਾ ਪਰਮਾਰਥ ਵੱਲ ਰੁਚੀ ਰੱਖਦਾ ਹੈ ਅਤੇ ਧਰਮ ਲਈ ਕੋਈ ਯਤਨ ਜਾਂ ਉੱਦਮ ਕਰਦਾ ਹੈ। ਵਿਰਲੇ ਕੇਈ ਪਾਈਆਂ ਜਿਨ੍ਹਾਂ ਪਿਆਰੇ ਨੇ ਗੁਰਮਤ ਚੱਲਦੇ ਵਿਰਲੇ ਬੰਦੇ। ਧਾਰਮਿਕ ਰੁਚੀ ਵਾਲੇ ਵੀ ਜੋ ਉੱਦਮ ਜਾਂ ਯਤਨ ਕਰਦੇ ਹਨ ਉਹ ਵੀ ਐਵੇਂ ਉੱਪਰੇ ਜਾਂ ਅਧੂਰੇ ਗਲਤ ਫੂਕੇ ਕਰਮ ਕਾਂਡ ਬਣ ਕੇ ਰਹਿ ਜਾਂਦੇ ਹਨ। ਅਤੇ ਕਰਮ ਧਰਮ ਸਭ ਬੰਧਨਾ, ਪਾਪ ਪੁੰਨ ਸੰਬੰਧ। ਸਾਡਾ ਫਰਜ਼ ਜਾਂ ਯਤਨ ਤਾਂ ਗੁਰਬਾਣੀ ਦੇ ਉਪਦੇਸ਼ਾਂ ਨੂੰ ਸਮਝਣਾ, ਉਹਨਾਂ ਨੂੰ ਬੁੱਝਣਾ ਅਤੇ ਉਹਨਾਂ ਨੂੰ ਕਮਾਉਣਾ ਹੈ। ਸਾਡਾ ਯਤਨ ਗੁਰਬਾਣੀ ਦੇ ਉਪਦੇਸ਼ਾਂ ਨੂੰ ਸਮਝਣਾ, ਬੁੱਝਣਾ ਅਤੇ ਕਮਾਉਣਾ ਹੈ। ਹੋਏ ਮਿਹਰਬਾਨਾਂ ਅਰਥਾਤ ਸਤਿਗੁਰੂ ਦੀ ਬਖਸ਼ਿਸ਼ ਤਾਂ ਸਹਿਜ ਸੁਭਾਏ ਅਵਸ਼ ਹੋ ਰਹੀ ਹੈ, ਹੁੰਦੀ ਰਹੇਗੀ, ਜਿਵੇਂ ਕਿ ਸੂਰਜ ਤੋਂ ਸੂਰਜ ਦੀ ਧੁੱਪ। ਸੋ ਕਰੋ ਯਤਨ ਦੀ ਕਮਾਈ ਲਈ ਗੁਰਬਾਣੀ ਸਾਡੀ ਅਗਵਾਈ ਕਿਵੇਂ ਕਰਦੀ ਹੈ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵੱਖਰ ਲੈ ਚਲੋ ਸੌ ਦੇਖੇ ਪਤਿਆਏ। ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ ਨਾਨਕ ਦੁੱਖ ਭਰਮ ਪਉ ਜਾਏ। ਉਦਮ ਕਰੋ ਵਡਭਾਗੀਓ ਸਿਮਰੋ ਹਰ ਹਰ ਰਾਏ, ਨਾਨਕ ਜਿਸ ਸਿਮਰਤ ਸਭ ਸੁਖ ਹੋਵੇ ਦੁੱਖ ਦਰਦ ਭਰਮ ਜਾਏ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ। ਜਨ ਨਾਨਕ ਕੋ ਗੁਰ ਏ ਮਤ ਦੀਨੀ ਜਪ ਹਰ ਪਵ ਜਲ ਤਰਨਾ। ਜਨ ਨਾਨਕ ਅਨਦਿਨ ਨਾਮ ਜਪੋ ਹਰ ਸੰਤੋ, ਇਹ ਛੂਟਣ ਕਾ ਸਾਚਾ ਪਰਵਾਸਾ, ਕੇਵਲ ਨਾਮ ਜਪੋ ਰੇ ਪ੍ਰਾਣੀ ਤਬ ਹੀ ਨਿਹਚੇ ਤਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਰੂਪ ਸਾਧ ਸੰਗਤ ਜੀਓ, ਇਹ ਗੁਰਬਾਣੀ ਵਿਚਾਰ ਦਾ 7 ਨੰਬਰ ਲੇਖ ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ। ਗੁਰਮੁਖ ਪਿਆਰਿਆਂ ਦੀਆਂ 132 ਲਿਖਤਾਂ, ਉਹ 13 ਪੁਸਤਕਾਂ ਦੇ ਰੂਪ ਵਿੱਚ ਆਪ ਜੀ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਲੈ ਸਕਦੇ ਹੋ। ਇਹਨਾਂ ਦਾ ਹਿੰਦੀ ਵਿੱਚ ਤਰਜਮਾ ਵੀ ਉਪਲਬਧ ਹੈ ਅਤੇ 5 ਲੇਖ ਜੋ ਉਹ ਅੰਗਰੇਜ਼ੀ ਵਿੱਚ ਵੀ ਗੁਰਮੁਖ ਪਿਆਰਿਆਂ ਨੇ ਲਿਖੇ ਹਨ। ਸੋ ਆਪ ਜੀ ਇਹ ਲੇਖ ਗੁਰਬਾਣੀ ਵਿਚਾਰ ਦੇ ਲੇਖਾਂ ਤੋਂ ਲੈ ਕੇ ਇਹਨਾਂ ਦਾ ਘਰ ਜਾ ਕੇ ਵੀ ਲਾਹਾ ਲੈ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।